ਵਾਰ ਸਤਵੀਂ ਦੀ ਚੌਥੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬੋਲ ਫਰਮਾਨ ਕਰ ਰਹੇ ਹਨ। ਹੁਣ ਬੜੀ ਪਿਆਰੀ ਬਾਤ ਜੇ ਸਾਧ ਸੰਗਤ ਹੁਣ ਸੁਣਿਆ ਜੇ ਬਚਨ, ਭਾਈ ਗੁਰਦਾਸ ਜੀ ਨੇ ਇਹਦੇ ਚ ਕੀ ਵਰਣਨ ਕਰਨਾ, ਜਿਵੇਂ ਪਹਿਲਾਂ ਦੋ ਦੋ ਚੀਜ਼ਾਂ ਲਈਆਂ, ਨਰਕ ਸਵਰਗ, ਪੁੰਨ ਪਾਪ, ਇਤ ਆਦਿਕ, ਖੁਸ਼ੀ ਗਮੀ, ਸੂਰਜ ਚੰਦ, ਭਲਾ ਬੁਰਾ, ਇਸੇ ਤਰ੍ਹਾਂ ਫਿਰ ਤਿੰਨ ਤਿੰਨ ਆ ਗਏ, ਜਿਵੇਂ ਬ੍ਰਹਮਾ ਵਿਸ਼ਨੂ ਸ਼ਿਵਜੀ, ਉਹਨਾਂ ਤਿੰਨਾਂ ਤਿੰਨਾਂ ਦਾ ਜ਼ਿਕਰ ਕੀਤਾ, ਇੜਾ ਪਿੰਗਲਾ ਸੁਖਮਨਾ ਦਾ ਜ਼ਿਕਰ ਕੀਤਾ, ਜਿਵੇਂ ਧਰਤੀ ਆਕਾਸ਼ ਤੇ ਪਤਾਲ ਦਾ ਜ਼ਿਕਰ ਕੀਤਾ, ਬਾਲਕ ਜੋਬਨ ਤੇ ਬਿਰਧ ਅਵਸਥਾ ਦਾ ਜ਼ਿਕਰ ਕੀਤਾ, ਤਿੰਨਾਂ ਤਾਪਾਂ ਦਾ ਜ਼ਿਕਰ ਕੀਤਾ, ਆਦ ਵਿਆਦ ਉਪਾਦ ਇਤ ਆਦਿਕ। ਇਸੇ ਤਰ੍ਹਾਂ ਹੁਣ ਚਾਰ ਚਾਰ ਚੀਜ਼ਾਂ ਦੀਆਂ ਦਲੀਲਾਂ ਦੇ ਕੇ ਭਾਈ ਗੁਰਦਾਸ ਜੀ ਹੁਣ ਇਸ ਵਾਰ ਦੇ ਵਿੱਚ, ਵਾਰ ਸਤਵੀਂ ਦੀ ਇਹ ਚੌਥੀ ਪੌੜੀ ਹੈ, ਇਹਦੇ ਵਿੱਚ ਹੁਣ ਫੁਰਮਾਨ ਕਰਦੇ ਹਾਂ ਕੀ ਕਹਿ ਰਹੇ ਨੇ। ਅੰਡਜ ਜੇਰਜ ਸਾਧਕ ਸੇਤਜ ਉਤ ਭੁਜ ਖਾਣੀ ਬਾਣੀ, ਚਾਰੇ ਕੁੰਡਾ ਚਾਰ ਯੁਗ, ਚਾਰ ਵਰਨ ਚਾਰ ਵੇਦ ਵਖਾਣੀ, ਧਰਮ ਅਰਥ ਕਾਮ ਮੋਖ ਜਿਣ, ਰਾਜ ਤਮ ਸਤ ਗੁਣ ਤੁਰੀਆ ਰਾਣੀ, ਸਨਕਾਦਕ ਆਸ਼ਰਮ ਉਲੰਘ, ਚਾਰ ਵੀਰ ਵਸਗਤ ਕਰ ਆਣੀ, ਚੌਪੜ ਜਿਉ ਚੌ ਸਾਰ ਮਾਰ, ਜੋੜਾ ਹੋਏ ਨ ਕੋਏ ਰਝਾਣੀ, ਰੰਗ ਬਿਰੰਗ ਤੰਬੋਲ ਰਸ, ਬਹੁ ਰੰਗੀ ਇਕ ਰੰਗ ਨੀਸਾਣੀ, ਗੁਰਮੁਖ ਸਾਧ ਸੰਗਤ ਨਿਰਬਾਣੀ, ਗੁਰਮੁਖ ਸਾਧ ਸੰਗਤ ਨਿਰਬਾਣੀ। ਜਿਵੇਂ ਪਹਿਲਾਂ ਦੱਸਿਆ ਸੀ, ਦੋਵਾਂ ਦੋਵਾਂ ਤੋਂ ਅੱਗੇ ਲੰਘ ਕੇ, ਚਾਰ ਤਿੰਨ ਤਿੰਨ ਚੀਜ਼ਾਂ ਤੋਂ ਅੱਗੇ ਲੰਘ ਗਏ, ਹੁਣ ਚਾਰ ਦਾ ਜ਼ਿਕਰ ਕਰਦੇ। ਇਹਨਾਂ ਦੇ ਤੋਂ ਵੀ ਗੁਰਮੁਖ ਜਨਾਂ ਦੀ, ਪ੍ਰਭੂ ਦੇ ਪਿਆਰਿਆਂ ਦੀ ਅਵਸਥਾ ਕਿੰਨੀ ਉੱਚੀ ਹੋ ਜਾਂਦੀ ਹੈ। ਬਚਨ ਸੁਣਨੇ, ਅੰਡਜ ਜੇਰਜ ਸਾਧਕ ਸੇਤਜ ਉਤ ਭੁਜ ਖਾਣੀ ਬਾਣੀ। ਜਿਹੜੇ ਗੁਰਮੁਖ ਜਾਣਿਆ, ਇਹਨਾਂ ਚੌਵਾਂ ਖਾਣੀਆਂ ਤੋਂ ਵੀ ਆਪਣੀ ਬਿਰਤੀ ਨੂੰ ਅਗਾਂਹ ਲੰਘਾ ਕੇ ਸਹਿਜ ਅਵਸਥਾ ਵਿੱਚ ਟਿਕ ਜਾਂਦੇ, ਮੁੱਕ ਗਿਆ ਸਾਰਾ ਆਵਾਗਾਉਣ ਉਹਨਾਂ ਦਾ। ਦੁਨੀਆਂ ਨੂੰ ਪੈਦਾ ਕਰਨ ਦੇ ਪਰਮੇਸ਼ਰ ਨੇ ਚਾਰ ਸਾਧਨ ਬਣਾਏ ਆ, ਅੰਡਜ ਜੇਰਜ ਸੇਤਜ ਤੇ ਉਤ ਭੁਜ। ਜਿਹੜੇ ਜੀਵ ਆਂਡਿਆਂ ਵਿੱਚੋਂ ਪੈਦਾ ਹੁੰਦੇ ਨੇ ਉਹ ਅੰਡਜ ਖਾਣੀ ਦੇ ਜੀਵ ਆ। ਸੰਸਾਰ ਨੂੰ, ਸ੍ਰਿਸ਼ਟੀ ਨੂੰ ਸਾਜਣ ਵਾਸਤੇ ਮਹਾਰਾਜ ਨੇ ਇਹ ਚਾਰ ਸਾਧਨ ਪਰਮੇਸ਼ਰ ਨੇ ਵਰਤੇ ਆ। ਅੰਡਜ ਖਾਣੀ ਉਹਨੂੰ ਕਹਿੰਦੇ ਆਂਡਿਆਂ ਵਿੱਚੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਉੱਡਣ ਵਾਲੇ ਪੰਛੀ ਆਦਿਕ ਵੀ ਨੇ, ਹੋਰ ਵੀ ਜਿੰਨੇ ਵੀ ਜੀਵ ਆਦਿਕ ਆਂਡਿਆਂ ਵਿੱਚੋਂ ਪੈਦਾ ਹੁੰਦੇ। ਦਾਸ ਦੇ ਕਹਿਣ ਦਾ ਭਾਵੇ ਅੰਡਜ ਖਾਣੀ, ਜੇਰਜ ਖਾਣੀ ਜਿਹੜੇ ਜੇਰ ਵਿੱਚੋਂ ਪੈਦਾ ਹੁੰਦੇ ਆ, ਜਿਵੇਂ ਪਸ਼ੂ ਨੇ ਮਨੁੱਖ ਆਦਿਕ ਹੈ। ਸੇਤਜ, ਸੇਤਜ ਖਾਣੀ ਦੇ ਜੀਵ ਜਿਹੜੇ ਪਸੀਨੇ ਵਿੱਚੋਂ ਪੈਦਾ ਹੁੰਦੇ ਨੇ, ਜਿਹੜੇ ਮੈਲ ਦੇ ਵਿੱਚੋਂ ਪੈਦਾ ਹੁੰਦੇ ਨੇ, ਗੰਦ ਮੰਦ ਚੋਂ ਵੀ ਪੈਦਾ ਹੁੰਦੇ ਨੇ ਜਿਹੜੇ, ਉਹ ਸੇਤਜ ਖਾਣੀ ਦੇ ਜੀਵ ਆ। ਜਿਵੇਂ ਜੂਆਂ ਆਦਿਕ ਆ, ਹੋਰ ਗੰਦ ਮੰਦ ਵਿਸ਼ਟੇ ਆਦਿਕ ਦੇ ਵਿੱਚੋਂ ਵੀ ਕਈ ਤਰ੍ਹਾਂ ਦੇ ਜੀਵ ਪੈਦਾ ਹੋ ਜਾਂਦੇ ਆ, ਸੇਤਜ ਖਾਣੀ ਦੇ ਜੀਵ ਨੇ। ਉਤ ਭੁਜ ਜਿਹੜੇ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਆ, ਜਿਵੇਂ ਬਨਸਪਤੀ ਤੇ ਹੋਰ ਕੀੜੇ ਮਕੌੜੇ ਮਿੱਟੀ ਵਿੱਚੋਂ ਜਿਹੜੇ ਪੈਦਾ ਹੋ ਜਾਂਦੇ ਨੇ, ਉਹ ਉਤ ਭੁਜ ਖਾਣੀ ਦੇ ਜੀਵ। ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਣ ਬਹੁਰ ਰਚ ਦੀਨੀ। ਅੱਜ ਦੇ ਪਾਵਨ ਅੰਮ੍ਰਿਤ ਬੋਲਾਂ ਵਿੱਚ ਭਾਈ ਸਾਹਿਬ ਜੀ ਫੁਰਮਾਨ ਕਰਦੇ ਨੇ, ਅੰਡਜ ਜੇਰਜ ਸਾਧਕ ਹੈ ਸੇਤਜ ਉਤ ਭੁਜ ਖਾਣੀ ਬਾਣੀ। ਇਹ ਜਿਹੜੇ ਅੰਡਜ ਜੇਰਜ ਸੇਤਜ ਤੇ ਉਤ ਭੁਜ, ਇਹ ਚਾਰੇ ਖਾਣੀਆਂ ਵਾ ਜਿਹੜੀਆਂ, ਕਹਿੰਦੇ ਇਹਨਾਂ ਗੁਰਮੁਖ ਜਨਾਂ ਨੇ ਗੁਰੂ ਦੀ ਬਾਣੀ ਦੁਆਰਾ ਇਹ ਸਾਧ ਲਈਆਂ, ਭਾਵ ਇਹਨਾਂ ਤੋਂ ਵੀ ਅੱਗੇ ਨਿਕਲ ਗਿਆ। ਹੁਣ ਜਿਹੜੇ ਇਹਨਾਂ ਚਾਰਾਂ ਖਾਣੀਆਂ ਵਿੱਚ ਰਹਿਣਗੇ, ਜੰਮਣ ਮਰਨ ਚ ਆਉਣਗੇ ਨਾ, ਉਹ ਧਿਆਨ ਨਾਲ ਸੁਣਿਓ ਬੇਨਤੀ ਇੱਕ ਜਿਹੜੀ ਦਾਸ ਨੇ ਕਰਨੀ, ਇਹ ਥੋੜੀ ਜਿਹੀ ਗੰਭੀਰ ਬਾਤ ਆ। ਜੇ ਅੰਡਜ ਜੇਰਜ ਸੇਤਜ ਉਤ ਭੁਜ ਸੰਸਾਰ ਨੂੰ ਪੈਦਾ ਕਰਨ ਦੇ ਪਰਮਾਤਮਾ ਦੇ ਬਣਾਏ ਚਾਰ ਸਾਧਨ ਵਾ, ਤੇ ਜੇ ਇਹਨਾਂ ਨੂੰ ਜਿੱਤ ਲਿਆ, ਉਹਨਾਂ ਨੇ ਸਾਧ ਲਿਆ ਵਾ ਗੁਰਮੁਖ ਜਨਾਂ ਨੇ ਚਾਰੇ ਖਾਣੀਆਂ ਨੂੰ, ਇਹਦਾ ਮਤਲਬ ਇਹ ਆ ਵੀ ਉਹ ਇਹਨਾਂ ਚਾਰਾਂ ਖਾਣੀਆਂ ਵਿੱਚ ਨਹੀਂ ਆਉਂਦੇ, ਤੇ ਜੇ ਨਹੀਂ ਆਉਂਦੇ ਤੇ ਇਹਦਾ ਮਤਲਬ ਉਹ ਜੰਮਣ ਮਰਨ ਚ ਨਹੀਂ ਆਉਂਦੇ। ਉਹਨਾਂ ਨੇ ਜਨਮ ਨਹੀਂ ਲੈਣਾ, ਜਨਮ ਦੇ ਹੀ ਇਹ ਚਾਰ ਸਾਧਨ ਨੇ, ਪੈਦਾ ਕਰਨ ਦੇ ਚਾਰ ਤਰੀਕੇ ਆ। ਜਦੋਂ ਇਹਨਾਂ ਤੋਂ ਉੱਚੇ ਉੱਠ ਖਲੋਤੇ, ਇਹਦਾ ਮਤਲਬ ਉਹਨਾਂ ਦਾ ਜੰਮਣਾ ਮੁੱਕ ਗਿਆ, ਤੇ ਜਿਹਨਾਂ ਦਾ ਜੰਮਣਾ ਮੁੱਕ ਗਿਆ ਆਪਣੇ ਆਪ ਹੀ ਉਹਨਾਂ ਦਾ ਮਰਨਾ ਵੀ ਮੁੱਕ ਗਿਆ, ਭਾਵ ਉਹਨਾਂ ਦਾ ਜੰਮਣਾ ਮਰਨਾ ਸਾਰੇ ਦਾ ਸਾਰਾ ਕੁਛ ਖਤਮ ਹੋ ਗਿਆ। ਚਾਰੇ ਕੁੰਡਾਂ ਚਾਰ ਯੁੱਗ, ਚਾਰ ਵਰਨ ਚਾਰ ਵੇਦ ਵਖਾਣੀ। ਚਾਰੇ ਕੁੰਡਾਂ ਉੱਤਰ ਦੱਖਣ ਪੂਰਬ ਪੱਛਮ, ਚਾਰ ਯੁੱਗ ਸੱਤ ਯੁੱਗ ਤਰੇਤਾ ਦੁਆਪਰ ਕਲਯੁੱਗ। ਕਹਿਣ ਲੱਗੇ ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ਼, ਤੇ ਚਾਰ ਵੇਦ ਵਖਾਣੀ, ਜਿਹੜੇ ਚਾਰ ਵੇਦ ਕਹੇ ਜਾਂਦੇ ਆ, ਸਾਮ ਵੇਦ ਰਿਗ ਵੇਦ ਯੁਜਰ ਵੇਦ ਤੇ ਅਥਰਵਣ ਵੇਦ। ਇਹਨਾਂ ਚਾਰਾਂ ਤੋਂ ਹੀ ਉਹ ਪਾਰ ਲੰਘ ਗਏ ਹਨ। ਭਾਵ ਉੱਤਰ ਦੱਖਣ ਪੂਰਬ ਪੱਛਮ ਵਾਲੇ ਪਾਸੇ ਵੀ ਚਾਰਾਂ ਯੁੱਗਾਂ ਦੇ ਵਿੱਚ ਚਾਰੇ ਵਰਨ ਤੇ ਚਾਰੇ ਦੇ ਚਾਰੇ ਜਿਹੜੇ ਵੇਦ ਆਦਿਕ ਨੇ, ਇਹਨਾਂ ਸਾਰਿਆਂ ਤੋਂ ਗੁਰਮੁਖ ਜਨਾ ਬ੍ਰਹਮ ਗਿਆਨੀਆਂ ਦੀ ਬਿਰਤੀ ਉੱਚੀ ਉੱਠ ਖਲੋਂਦੀ ਹੈ। ਧਰਮ ਅਰਥ ਕਾਮ ਮੋਖ ਜਿਣ, ਰਾਜ ਕੰਮ ਸੱਤ ਗੁਣ ਤੁਰਿਆ ਰਾਣੀ। ਜਿਹੜੇ ਚਾਰ ਪਦਾਰਥ ਨੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ, ਉਹ ਚਾਰ ਪਦਾਰਥ ਨੇ ਧਰਮ ਅਰਥ ਕਾਮ ਮੋਖ। ਇਹ ਜਿਹੜੇ ਚਾਰ ਪਦਾਰਥ, ਇਹਨਾਂ ਨੂੰ ਵੀ ਜਿੱਤ ਲਿਆ ਉਹਨਾਂ ਨੇ, ਤੇ ਹੋਰ ਗੁਰਮੁਖ ਜਨਾਂ ਨੇ ਰਾਜ ਗੁਣ ਕੰਮ ਗੁਣ ਸੱਤ ਗੁਣ, ਇਹ ਤਿੰਨੇ ਗੁਣ ਅਤੇ ਤੁਰੀ ਅਵਸਥਾ ਜਿਹੜੀ ਇਹਨਾਂ ਤਿੰਨਾਂ ਤੋਂ ਉੱਤੇ ਹੈ, ਇਹਨਾਂ ਨੂੰ ਵੀ ਜਿੱਤ ਲਿਆ, ਪਰਮਾਤਮਾ ਵਿੱਚ ਲੀਨ ਨੇ। ਇਹ ਜਿਹੜੀਆਂ ਚਾਰ ਦਾਤਾਂ ਆਪਾਂ ਮੰਗਦੇ ਨੇ, ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲੱਗ, ਚਾਰ ਪਦਾਰਥ ਲੈ ਜਾ ਗਾਇਆ ਸ਼ਿਵ ਸਕਤੀ ਘਰ ਵਾਸਾ ਪਾਇਆ, ਉਹ ਹਨ ਧਰਮ ਅਰਥ ਕਾਮ ਮੋਖ। ਧਰਮੀ ਹੁਣ, ਅਰਥ ਦਾ ਮਤਲਬ ਹੈ ਦੁਨੀਆਂ ਦੀ ਦੌਲਤ ਸਾਡੇ ਕੋਲ ਹੋਣੀ, ਤੇ ਕਾਮ ਦਾ ਅਰਥ ਹੈ ਕਾਮਨਾ, ਹਰ ਤਰ੍ਹਾਂ ਦੀ ਇੱਛਾ ਦਾ ਪੂਰਾ ਹੋਣਾ, ਤੇ ਮੋਖ ਦਾ ਅਰਥ ਹੈ ਮੋਕਸ਼ ਪਦਵੀ, ਮੁਕਤੀ ਮਿਲ ਜਾਣੀ। ਹੁਣ ਉਹ ਜਿਹੜੇ ਗੁਰਮੁਖ ਜਾਣੇ ਆ, ਇਹਨਾਂ ਤੋਂ ਵੀ ਅੱਗੇ ਨਿਕਲ ਗਏ। ਮੁਕਤ ਬੱਪੜੀ ਪੀ ਗਿਆਨੀ ਤਿਆਗੇ, ਇਹ ਜਿਹੜੀ ਸੰਸਾਰ ਦੀ ਲੋਕਾਂ ਨੇ ਮੁਕਤੀ ਮੰਨੀ, ਕਹਿੰਦੇ ਜਿਹੜੇ ਗਿਆਨਵਾਨ ਬ੍ਰਹਮ ਗਿਆਨੀ ਉਹਨੇ ਇਹਨੂੰ ਵੀ ਛੱਡਤਾ, ਉਹ ਕਹਿੰਦਾ ਮੈਂ ਤੇ ਪਰਮਾਤਮਾ ਦੇ ਚਰਨਾਂ ਚ ਲੀਨ ਹੋਣਾ, ਮੈਂ ਤੇ ਪ੍ਰਭੂ ਦੇ ਵਿੱਚ ਅਭੇਦਤਾ ਪ੍ਰਾਪਤ ਕਰਨੀ ਹੈ। ਸਭ ਕਾਸੇ ਤੋਂ ਅੱਗੇ ਲੰਘ ਗਏ ਨੇ ਉਹ। ਸੰਕਾਦਕ ਆਸ਼ਰਮ ਉਲੰਘ, ਚਾਰ ਵੀਰ ਵਸਗਤ ਕਰ ਆਣੀ। ਸੰਕਾਦਕ ਇਹ ਬ੍ਰਹਮਾ ਦੇ ਪੁੱਤਰ ਨੇ ਚਾਰ, ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ। ਇਹਨਾਂ ਚਾਰਾਂ ਦੇ ਕੋਈ ਉਹ ਪੁਜਾਰੀ ਨਹੀਂ ਬਣਦੇ ਜਿਹੜੇ ਗੁਰਮੁਖ ਆ, ਇਹਨਾਂ ਤੋਂ ਅੱਗੇ ਲੰਘ ਗਏ। ਆਸ਼ਰਮ ਚਾਰ ਆਸ਼ਰਮ ਆ ਜਿਹੜੇ, ਇਹ ਬ੍ਰਹਮਚਾਰੀ ਆ, ਇਹ ਗ੍ਰਿਸਤੀ ਆ, ਇਹ ਬਾਨਪ੍ਰਸਤੀ ਆ, ਇਹ ਸੰਨਿਆਸੀ ਆ, ਇਹ ਚਾਰ ਆਸ਼ਰਮ ਨੇ। ਤੇ ਚਾਰ ਵੀਰ ਸੰਸਾਰ ਜਗਤ ਦੇ ਵਿੱਚ ਇਹ ਚਾਰ ਵੀਰ ਵੀ ਬੜੇ ਵੱਡੇ ਮੰਨੇ ਗਏ, ਹਨਵੰਤ ਨਰਸਿੰਘ ਭੈਰੂ ਲੰਕੜਾ ਵੀਰ ਭਾਵ ਇਤ ਆਦਿਕ, ਇਹ ਸਾਰੇ ਦੇ ਸਾਰੇ ਜਿਹੜੇ ਆ, ਕਹਿਣ ਲੱਗੇ ਇਹਨਾਂ ਤੋਂ ਅੱਗੇ ਲੰਘ ਗਏ ਨੇ ਗੁਰਮੁਖ ਪਿਆਰੇ। ਇਹਨਾਂ ਸਾਰਿਆਂ ਨੂੰ ਉਹਨਾਂ ਨੇ ਆਪਣੇ ਵਸ ਵਿੱਚ ਕਰ ਲਿਆ। ਜਿਹੜੇ ਪਰਮੇਸ਼ਰ ਦੇ ਪਿਆਰੇ ਨਾ, ਰੱਬ ਦੀ ਬੰਦਗੀ ਵਾਲੇ ਸਾਧ ਸੰਗਤ, ਇਹਨਾਂ ਰੱਬ ਦੀ ਬੰਦਗੀ ਵਾਲੇ ਬ੍ਰਹਮ ਗਿਆਨੀ ਤਤ ਬੇਤਾ ਜਿਹੜੇ ਗੁਰੂ ਦੇ ਸਿੱਖ ਆ, ਉਹ ਇਹਨਾਂ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਅਗਾਂਹ ਲੰਘ ਜਾਂਦੇ ਇਹਨਾਂ ਨੂੰ ਪਰਮੇਸ਼ਰ ਤੱਕ, ਵਾਹਿਗੁਰੂ ਤੱਕ। ਹੁਣ ਇਹਨਾਂ ਸਾਰਿਆਂ ਨੂੰ ਪੈਦਾ ਤੇ ਵਾਹਿਗੁਰੂ ਨੇ ਕੀਤਾ ਨਾ, ਭਾਵੇਂ ਬ੍ਰਹਮਾ ਦੇ ਪੁੱਤਰ ਆ, ਭਾਵੇਂ ਚਾਰ ਆਸ਼ਰਮ ਆ, ਭਾਵੇਂ ਚਾਰ ਵਰਨ ਆ, ਭਾਵੇਂ ਚਾਰ ਵੀਰ ਯੋਧੇ ਦੁਨੀਆਂ ਵਿੱਚ ਮੰਨੇ ਗਏ ਆ, ਭਾਵੇਂ ਧਰਮ ਅਰਥ ਕਾਮ ਮੋਖ ਦੀ ਗੱਲ ਹੈ, ਸਾਧ ਸੰਗਤ ਇਹਨਾਂ ਸਾਰਿਆਂ ਨੂੰ ਪੈਦਾ ਕਿਹਨੇ ਕੀਤਾ, ਚਾਰੇ ਕੁੰਡਾਂ ਕਿਹਨੇ ਬਣਾਈਆਂ, ਉੱਤਰ ਦੱਖਣ ਪੂਰਬ ਪੱਛਮ ਕਿਹਨੇ ਬਣਾਇਆ, ਚਾਰ ਯੁੱਗ ਕਿਹਨੇ ਬਣਾਏ ਆ, ਚਾਰ ਵੇਦ ਕਿਹਦੇ ਹੁਕਮ ਚ ਸਾਜੇ ਗਏ ਆ, ਅੰਡਜ ਜੇਰਜ ਸੇਤਜ ਉਤਪੁਜ, ਇਹ ਜਿਹੜੀਆਂ ਚਾਰ ਖਾਣੀਆਂ ਕਿਹਨੇ ਬਣਾਈਆਂ ਪਰਮਾਤਮਾ ਨੇ। ਤੇ ਜਿਹੜੇ ਪਰਮਾਤਮਾ ਤੱਕ ਪਹੁੰਚ ਗਏ, ਜਿਨ੍ਹਾਂ ਨੇ ਪਰਮੇਸ਼ਰ ਨਾਲ ਸਾਂਝ ਪਾ ਲਈ ਹੈ, ਉਹਨਾਂ ਨੂੰ ਫਿਰ ਇਹਨਾਂ ਨਾਲ ਜੁੜਨ ਦੀ ਕੀ ਲੋੜ, ਇਹਨਾਂ ਸਾਰਿਆਂ ਤੋਂ ਪਾਰ ਹੋ ਗਏ। ਜਿਹੜੇ ਵਾਹਿਗੁਰੂ ਅਕਾਲ ਪੁਰਖ ਨੇ ਇਹਨਾਂ ਸਾਰਿਆਂ ਨੂੰ ਬਣਾਇਆ ਪਰਮੇਸ਼ਰ ਦੇ ਪਿਆਰਿਆਂ ਦੀ, ਉਸ ਪਰਮੇਸ਼ਰ ਨਾਲ ਸਾਂਝ ਬਣ ਜਾਂਦੀ ਹੈ। ਚੌਪੜ ਜਿਉਂ ਚੌ ਸਾਰ ਮਾਰ, ਜੋੜਾ ਹੋਏ ਨਾ ਕੋਏ ਰੰਝਾਣੀ। ਕਹਿੰਦੇ ਚੌਪੜ ਦੀ ਬਾਜੀ ਵਾਂਗ ਚਾਰੇ ਪਾਸੇ ਜਿੱਤ ਕੇ ਜੋੜਾ ਹੋਂਦ ਕਰਕੇ ਕੋਈ ਨਹੀਂ ਰੰਝਾਣਦਾ, ਭਾਵ ਜੋੜਾ ਹੋ ਜਾਵੇ ਤਾਂ ਫਿਰ ਮਰਦਾ ਨਹੀਂ ਨਾ, ਇਹ ਚੌਪੜ ਦੀ ਖੇਡ ਹੈ। ਤਿਵੇਂ ਗੁਰਮੁਖ ਜਨ ਐਸੇ ਯੋਗੀ ਹੋ ਗਏ, ਐਸੇ ਯੋਗ ਸਾਧਨਾ ਤੇ ਨਾਮ ਸਿਮਰਨ ਤੇ ਪ੍ਰੇਮਾ ਭਗਤੀ ਚ ਜੁੜ ਗਏ, ਉਹ ਅਜਿੱਤ ਹੋ ਗਏ, ਭਾਵ ਉਹਨਾਂ ਨੂੰ ਹੁਣ ਕੋਈ ਸੰਸਾਰ ਵਿੱਚ ਜਿੱਤ ਨਹੀਂ ਸਕਦਾ। ਇਹ ਚੌਪੜ ਦੀ ਖੇਡ ਦੀ ਇੱਕ ਦਲੀਲ ਦੇ ਕੇ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜੋੜਾ ਹੋ ਜਾਵੇ ਨਾ ਖੇਡਦਿਆਂ ਤੇ ਫਿਰ ਮਰਦਾ ਨਹੀਂ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਆ, ਉਹ ਪਰਮਾਤਮਾ ਨਾਲ ਇੱਕ ਮਿੱਕ ਹੋ ਗਏ, ਹੁਣ ਉਹਨਾਂ ਨੂੰ ਸੰਸਾਰ ਚ ਕੋਈ ਵਿਸ਼ੇ ਵਿਕਾਰ ਪਾਪ ਬੁਰਿਆਈਆਂ ਆਤਮਿਕ ਜੀਵਨ ਵੱਲੋਂ ਮਾਰ ਨਹੀਂ ਸਕਦੇ, ਕੋਈ ਉਹਨਾਂ ਨੂੰ ਜਿੱਤ ਨਹੀਂ ਸਕਦਾ, ਉਹ ਅਜਿੱਤ ਹੋ ਜਾਂਦੇ ਹਨ। ਰੰਗ ਬਿਰੰਗ ਤੰਬੋਲ ਰਸ, ਬਹੁ ਰੰਗੀ ਇੱਕ ਰੰਗ ਨਹੀਂ ਸਾਣੀ, ਤੰਬੋਲ ਦੇ ਬਾਲੇ ਰੰਗ ਆ ਬਹੁਤੇ। ਜਦ ਉਹ ਰਸ, ਉਹ ਜਿਹੜੇ ਰਸ ਨੇ ਅਰਥਾਤ ਪ੍ਰੇਮ ਰੂਪ ਹੋਏ, ਤਦ ਬਹੁ ਰੰਗੀ ਤੋਂ ਇੱਕ ਰੰਗ ਦੀ ਨਿਸ਼ਾਨੀ ਹੋ ਗਈ। ਗੱਲ ਕੀ ਕਿ ਕੱਥ, ਚੂਨਾ, ਸੁਪਾਰੀ ਤੇ ਪਾਨ, ਜਿਹੜੇ ਲੋਕ ਪਾਨ ਆਦਿਕ ਖਾਂਦੇ ਆ, ਉਹਨਾਂ ਦੀ ਦਲੀਲ ਦੇ ਰਹੇ ਸਾਧ ਸੰਗਤ। ਕਹਿੰਦੇ ਜਿਵੇਂ ਕੱਥ, ਚੂਨਾ, ਸੁਪਾਰੀ ਤੇ ਪਾਨ, ਚਾਰ ਚਾਰ ਦਾ ਜੋ ਜ਼ਿਕਰ ਕਰ ਰਹੇ ਨੇ, ਇਹਨਾਂ ਸਾਰਿਆਂ ਨੂੰ ਜਦੋਂ ਕੋਈ ਖਾਂਦਾ ਆ ਤੇ ਉਹਨਾਂ ਸਾਰਿਆਂ ਦਾ ਰੰਗ ਇੱਕ ਹੋ ਜਾਂਦਾ, ਲਾਲ ਰੰਗ ਹੋ ਜਾਂਦਾ। ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਉਹ ਇਹਨਾਂ ਸਭ ਕਾਸੇ ਤੋਂ ਉੱਚੇ ਉੱਠ ਕੇ ਇੱਕ ਬ੍ਰਹਮ ਦਾ, ਇੱਕ ਪਰਮਾਤਮਾ ਦਾ, ਵਾਹਿਗੁਰੂ ਦਾ ਹੀ ਸਰੂਪ ਬਣ ਜਾਂਦੇ ਹਨ, ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦੇ ਹਨ। ਗੁਰਮੁਖ ਸਾਧ ਸੰਗਤ ਨਿਰਬਾਣੀ, ਗੁਰਮੁਖ ਜਨ ਅਖੀਰਲੀ ਪੰਕਤੀ ਚ ਦੱਸਦੇ ਨੇ, ਗੁਰਮੁਖ ਜਨ ਸਾਧ ਸੰਗਤ ਕਰਕੇ ਸਦਾ ਨਿਰਬਾਣ ਪਦ ਵਿੱਚ ਰਹਿੰਦੇ ਹਨ, ਭਾਵ ਨਿਰਲੇਪ ਅਵਸਥਾ ਚ। ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ, ਭਾਵ ਇਹਨਾਂ ਚੌਵਾਂ ਦੀ ਸਾਰਿਆਂ ਦੀ ਗਿਣਤੀ ਨੂੰ ਟੱਪ ਕੇ ਅੱਗੇ ਲੰਘ ਕੇ ਜਿਹੜੇ ਗੁਰਮੁਖ ਜਾਣਿਆ ਉਹ ਸਹਿਜ ਅਵਸਥਾ ਵਿੱਚ ਪਹੁੰਚ ਜਾਂਦੇ ਹਨ, ਇਹਨਾਂ ਸੰਸਾਰ ਦੀਆਂ ਗਿਣਤੀਆਂ ਬਿਣਤੀਆਂ ਵਿੱਚ ਨਹੀਂ ਪੈਂਦੇ, ਇਹਨਾਂ ਸਾਰੀਆਂ ਗਿਣਤੀਆਂ ਤੋਂ ਪਾਰ ਹੋ ਕੇ ਇੱਕ ਪਰਮਾਤਮਾ ਦੇ, ਇੱਕ ਓਅੰਕਾਰ, ਉਸ ਵਾਹਿਗੁਰੂ ਦੇ ਚਰਨਾਂ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ, ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਅਗਲੇ ਬਚਨਾਂ ਵਿੱਚ ਵਾਰ ਸਤਵੀਂ ਦੀ ਪੰਜਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਪੰਜ ਪੰਜ ਚੀਜ਼ਾਂ ਦਾ ਜ਼ਿਕਰ ਕਰਦੇ ਆ, ਤੇ ਉਹਨਾਂ ਦਾ ਜ਼ਿਕਰ ਕਰ ਕਰਕੇ ਫਿਰ ਗੁਰਮੁਖ ਜਨ ਨੂੰ ਦੱਸਣਗੇ ਕਿ ਗੁਰਮੁਖ ਜਨ, ਸੰਤ ਜਨ, ਗੁਰੂ ਦੇ ਸਿੱਖ ਇਹਨਾਂ ਸਾਰਿਆਂ ਤੋਂ ਅੱਗੇ ਲੰਘ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਕੇ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਨੇ। ਕੀ ਫਰਮਾਨ ਕਰ ਰਹੇ ਨੇ, ਪੌਣ ਪਾਣੀ ਬੈ ਸੰਤਰੋ, ਧਰਤ ਆਕਾਸ਼ ਉਲੰਘ ਪਏ ਆਣਾ, ਕਾਮ ਕ੍ਰੋਧ ਵਿਰੋਧ ਲੰਘ, ਲੋਭ ਮੋਹ ਅਹੰਕਾਰ ਵਿਹਾਣਾ, ਸਤ ਸੰਤੋਖ ਦਇਆ ਧਰਮ ਅਰਥ, ਸੋ ਗ੍ਰੰਥ ਪੰਚ ਪਰਵਾਣਾ, ਖੇਚਰ ਪੂਚਰ ਚਾਚਰੀ ਉਨ ਮਨ ਲੰਘ ਅਗੋਚਰ ਬਾਣਾ, ਪੰਚਾਇਣ ਪਰਮੇਸ਼ਰੋ ਪੰਚ ਸ਼ਬਦ ਘਨ ਘੋਰ ਨੀਸਾਣਾ, ਗੁਰਮੁਖ ਪੰਚ ਪੂਆਤਮਾ ਸਾਧ ਸੰਗਤ ਮਿਲ ਸਾਧ ਸੁਹਾਣਾ, ਸਹਿਜ ਸਮਾਧ ਨਾ ਆਵਣ ਜਾਣਾ, ਸਹਿਜ ਸਮਾਧ ਨਾ ਆਵਣ ਜਾਣਾ। ਫੁਰਮਾਨ ਆਖਿਆ, ਪੌਣ ਪਾਣੀ ਬੈ ਸੰਤਰੋ, ਧਰਤ ਆਕਾਸ਼ ਉਲੰਘ ਪਿਆਣਾ। ਪੰਜ ਤੱਤ ਪਾ ਕੇ ਪਰਮਾਤਮਾ ਨੇ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਸਾਜੀ ਹੈ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰੇ ਹੋ ਜੇ ਕੁਛ ਕੀਤਾ ਹੋਵੇ। ਤੋ ਸਾਧ ਸੰਗਤ, ਉਹ ਪੰਜ ਤੱਤ ਨੇ ਪੌਣ ਭਾਵ ਹਵਾ, ਪਾਣੀ ਬੈਸੰਤਰ, ਬੈਸੰਤਰ ਦਾ ਅਰਥ ਹੈ ਅੱਗ, ਧਰਤ ਭਾਵ ਪ੍ਰਿਥਵੀ ਹੈ ਜਿਹੜੀ, ਤੇ ਆਕਾਸ਼। ਕਹਿਣ ਲੱਗੇ ਜਿਹੜੇ ਗੁਰਮੁਖ ਜਾਣੇ ਆ, ਇਹ ਹਵਾ, ਪਾਣੀ, ਅੱਗ, ਧਰਤੀ, ਆਕਾਸ਼ ਨੂੰ ਅੱਗੇ ਲੰਘ ਜਾਂਦੇ ਆ, ਭਾਵ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਗਲਤਾਨ ਨਹੀਂ ਗੇ ਹੁੰਦੇ, ਇਹਨਾਂ ਪੰਜਾਂ ਤੱਤਾਂ ਵਿੱਚ ਮਸਤ ਨਹੀਂ ਹੁੰਦੇ ਕਿ ਇਹੋ ਹੀ ਮੇਰੇ ਵਾਸਤੇ ਸਾਰਾ ਕੁਛ ਹੈ, ਉਹਨਾਂ ਵਾਸਤੇ ਸਾਰਾ ਕੁਝ ਹੈ ਇੱਕ ਸਤਨਾਮ ਸ੍ਰੀ ਵਾਹਿਗੁਰੂ, ਭਾਵ ਉਹਨਾਂ ਦੀ ਸੁਰਤ ਬਿਰਤੀ ਇਹਨਾਂ ਵਿੱਚ ਵੀ ਨਹੀਂ ਫਸਦੀ, ਇਹਨਾਂ ਸਾਰਿਆਂ ਤੋਂ ਉਹਨਾਂ ਦੀ ਬਿਰਤੀ ਤੇ ਸੁਰਤ ਅੱਗੇ ਨਿਕਲ ਕੇ ਪ੍ਰਭੂ ਦੇ ਘਰ ਤੱਕ ਚਲੇ ਜਾਂਦੀ ਹੈ। ਹੋਰ ਕਿਸ ਤੋਂ ਅੱਗੇ ਨਿਕਲ ਗਏ ਹੋ, ਕਾਮ ਕ੍ਰੋਧ ਵਿਰੋਧ ਲੰਘ, ਲੋਭ ਮੋਹ ਅਹੰਕਾਰ ਵਿਹਾਣਾ, ਪੰਜ ਵਿਕਾਰ ਨੇ ਮੁੱਖ ਰੂਪ ਵਿੱਚ, ਬਾਕੀ ਇਹਨਾਂ ਦੀ ਪਿੱਛੇ ਫੌਜ ਹੋਰ ਬਹੁਤ ਹੈ, ਇਹ ਪੰਜ ਮੁੱਖ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਗਏ ਨੇ, ਭਾਵ ਲੋਭ ਮੋਹ ਅਹੰਕਾਰ ਵੀ ਉਹਨਾਂ ਦੇ ਅੰਦਰੋਂ ਨਾਸ਼ ਹੋ ਗਿਆ ਹੈ ਗੁਰਮੁਖ ਜਨਾਂ ਦੇ ਅੰਦਰੋਂ। ਫਿਰ ਬਚਨ ਵਰਤੇ, ਸਤ ਸੰਤੋਖ ਦਇਆ ਧਰਮ ਅਰਥ ਸੋ ਗ੍ਰੰਥ ਪੰਚ ਪਰਵਾਣਾ, ਇਹ ਪੰਜ ਭਾਵੇਂ ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧਰਮ ਅਤੇ ਧੀਰਜ ਕਹਿਣ ਲੱਗੇ ਇਹਨਾਂ ਪੰਜਾਂ ਤੋਂ ਵੀ ਪ੍ਰਮਾਣਿਕ ਇਹਨਾਂ ਨੂੰ ਜਾਣਦੇ ਹੋਏ ਇਹਨਾਂ ਨੂੰ ਕਮਾ ਕੇ ਇਹਨਾਂ ਤੋਂ ਵੀ ਅੱਗੇ ਸੁਰਤ ਪਰਮੇਸ਼ਰ ਦੇ ਚਰਨਾਂ ਵਿੱਚ ਲੈ ਜਾਂਦੇ ਨੇ। ਇਹਨਾਂ ਪੰਜਾਂ ਦੇ ਸੁੰਦਰ ਅਰਥ ਸਮਝ ਕੇ ਇਹ ਚੇਤੇ ਰੱਖਣਾ, ਸਤ ਸੰਤੋਖ ਦਇਆ ਧਰਮ ਅਰਥ ਸੋ ਗ੍ਰੰਥ ਪੰਚ ਪਰਵਾਣਾ, ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ, ਇਹਨਾਂ ਨੂੰ ਜੀਵਨ ਚ ਕਮਾ ਕੇ ਹੰਢਾ ਕੇ ਵਸਾ ਕੇ ਇਹਨਾਂ ਦੀ ਕਮਾਈ ਕਰਕੇ ਇਹਨਾਂ ਤੋਂ ਵੀ ਹੋਰ ਅੱਗੇ ਜਾ ਕੇ ਆਪਣੀ ਸੁਰਤ ਨੂੰ ਰੱਬ ਦੇ ਘਰ ਤੱਕ ਪਰਮੇਸ਼ਰ ਦੇ ਚਰਨਾਂ ਵਿੱਚ ਲੈ ਜਾਂਦੇ ਨੇ। ਖੇਚਰ ਭੂਚਰ ਚਾਚਰੀ ਉਨ ਮਨ ਲੰਘ ਅਗੋਚਰ ਬਾਣਾ, ਕਹਿੰਦੇ ਜਿਹੜੇ ਜੋਗੀ ਹੈ ਨਾ ਜੀ ਉਹਨਾਂ ਦੀਆਂ ਪੰਜ ਮੁੰਦਰਾਂ ਨੇ, ਇੱਕ ਖੇਚਰ ਸਵਾਸ ਚੜਾਉਣੇ, ਪਤਾ ਨੂੰ ਜਿਵੇਂ ਦਸਵੇਂ ਦੁਆਰ ਵੀ ਆਖਦੇ ਹਨ ਕਿ ਉਹ ਸਵਾਸ ਚੜਾਉਂਦੇ ਆ, ਖੇਚਰ ਭੂਚਰ ਤੁਲਸੀ ਮਾਲਾ, ਪਾਵਨ ਬਾਣੀ ਚ ਵੀ ਐਸੇ ਬਚਨ ਆਏ। ਤੋ ਸਾਧ ਸੰਗਤ, ਇੱਕ ਖੇਚਰ ਸਵਾਸਾਂ ਦਾ ਚੜਾਉਣਾ, ਦੂਜੀ ਭੂਚਰ ਸਵਾਸਾਂ ਦਾ ਠਹਿਰਾ, ਇੱਕ ਜਗ੍ਹਾ ਤੇ ਸਵਾਸ ਦਿਮਾਗ ਚ ਲਿਜਾ ਕੇ ਮੱਥੇ ਚ ਰੋਕ ਲੈਣਾ, ਤੀਜੀ ਚਾਚਰੀ ਸਵਾਸਾਂ ਦਾ ਉਤਾਰ ਥੱਲੇ ਨੂੰ ਲਾਉਣੇ ਸਵਾਸ, ਚੌਥੀ ਉਨ ਮਨ ਭਾਵ ਜਿਸ ਨੂੰ ਉਹ ਬੜੀ ਉੱਚੀ ਅਵਸਥਾ ਤੁਰਿਆ ਪਦ ਕਹਿੰਦੇ ਆ, ਤੇ ਪੰਜਵੀਂ ਅਗੋਚਰ ਮਨ ਬਾਣੀ ਤੋਂ ਵਿਚਾਰਾਂ ਤੋਂ ਪਰੇ ਜਿੱਥੇ ਉਹ ਕਹਿੰਦੇ ਨੇ ਅਸੀਂ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਹਾਂ ਤੇ ਅਸਥਿਤ ਹੋ ਜਾਂਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਜਾਣੇ ਆ ਨਾ, ਉਹ ਕੀ ਖੇਚਰ ਕੀ ਭੂਚਰ ਕੀ ਚਾਚਰੀ ਕੀ ਉਨ ਮਨ ਅਤੇ ਕੀ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਬਾਕੀ ਜਿਹੜੀਆਂ ਉਹਨਾਂ ਦੀਆਂ ਅਵਸਥਾਵਾਂ ਨੇ ਅਗੋਚਰ ਬਾਣਾ, ਇਹਨਾਂ ਸਾਰੀਆਂ ਤੋਂ ਅੱਗੇ ਨਿਕਲ ਜਾਂਦੇ। ਇਹ ਪੰਜ ਉਹਨਾਂ ਨੇ ਆਪਣੀਆਂ ਜੋਗੀਆਂ ਨੇ, ਪੰਜ ਮੁੰਦਰਾ ਕਹਿੰਦੇ ਇਹਨਾਂ ਨੂੰ, ਅਵਸਥਾ ਸਵਾਸਾਂ ਦਾ ਚੜਾਉਣਾ, ਸਵਾਸਾਂ ਦਾ ਠਹਿਰਾ, ਸਵਾਸਾਂ ਦਾ ਉਤਾਰਨਾ ਅਤੇ ਤੁਰਿਆ ਪਦ ਪ੍ਰਾਪਤ ਕਰਨਾ ਤੇ ਮਨ ਬਾਣੀ ਤੋਂ ਪਰੇ ਜਾ ਕੇ ਆਪਣੀ ਬਿਰਤੀ ਨੂੰ ਅਸਥਿਤ ਕਰ ਲੈਣਾ, ਇਹ ਉਹਨਾਂ ਜੋਗੀਆਂ ਨੇ ਮੰਨੀਆਂ ਹੋਈਆਂ ਨੇ ਇਹ ਅਵਸਥਾ। ਪਰ ਜਿਹੜਾ ਗੁਰਮੁਖ ਆ, ਬ੍ਰਹਮ ਗਿਆਨੀ ਹੈ, ਗੁਰੂ ਦਾ ਗੁਰਸਿੱਖ ਹੈ, ਉਹਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਇਹਨਾਂ ਸਾਰਿਆਂ ਤੋਂ ਭਾਵ ਜੋਗੀਆਂ ਦੀਆਂ ਇਹਨਾਂ ਅਵਸਥਾ ਤੋਂ ਵੀ ਅੱਗੇ ਨਿਕਲ ਜਾਂਦਾ ਹੈ। ਪੰਚਾਇਣ ਪਰਮੇਸ਼ਰ ਪੰਚ ਸ਼ਬਦ ਘਨ ਘੋਰ ਨਿਸਾਣਾ, ਜਿਹੜੇ ਸੰਤ ਜਨ ਨੇ ਸਾਧ ਸੰਗਤ, ਉਹਨਾਂ ਦਾ ਜਿਹੜਾ ਆਇਨ ਹੈ, ਆਇਨ ਦਾ ਅਰਥ ਹੁੰਦਾ ਘਰ, ਪੰਚਾਇਣ, ਪੰਚ ਮਤਲਬ ਸੰਤ ਸਾਧੂ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚਾਂ ਕਾ ਗੁਰ ਏਕ ਧਿਆਨ, ਉਹ ਪੰਚਾਇਣ, ਪੰਚ ਦਾ ਅਰਥ ਸਾਧੂ ਸੰਤ ਮਹਾਂਪੁਰਸ਼, ਪੰਚ ਆਇਣ, ਆਇਣ ਦਾ ਅਰਥ ਘਰ, ਪੰਚਾਇਣ ਕਹਿੰਦੇ ਉਹਨਾਂ ਪੰਚਾਂ ਦਾ, ਉਹਨਾਂ ਸਾਧੂਆਂ ਮਹਾਂਪੁਰਸ਼ਾਂ ਦਾ, ਸੰਤ ਜਨਾਂ ਦਾ ਜਿਹੜਾ ਘਰ ਆ ਉਹ ਕਿੱਥੇ ਹੈ, ਪੰਚ ਸ਼ਬਦ ਤੋਂ ਵੀ ਅੱਗੇ ਹੈ, ਜਿੱਥੇ ਅਨਹਦ ਦੀ ਕਨ ਕੋਹਰ ਜਿੱਥੇ ਵੱਜਦੀ ਹੈ। ਭਾਵ ਇਹਨਾਂ ਸਾਰੇ ਪੰਚ ਸ਼ਬਦ ਇਹਨਾਂ ਤੋਂ ਵੀ ਅੱਗੇ ਜਾ ਕੇ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਂਦੇ ਹਨ। ਤਤ ਬਰੇਥ ਘਣ ਨਾਦ ਸੁਖਿਰ ਇਹਨਾਂ ਪੰਚਾਂ ਸ਼ਬਦਾਂ ਤੋਂ ਅੱਗੇ ਨਿਕਲ ਜਾਂਦੇ ਹਨ ਉਹ, ਤੇ ਸਾਧ ਸੰਗਤ ਇਹਨਾਂ ਪੰਚਾਂ ਸ਼ਬਦਾਂ ਅਰਥਾਤ ਪੰਜਾਂ ਵਾਜੀਆਂ ਤੋਂ ਅੱਗੇ ਨਿਕਲ ਕੇ ਪਰਮਾਤਮਾ ਦੇ ਚਰਨਾਂ ਵਿੱਚ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਗੁਰਮੁਖ ਪੰਚ ਪੂ ਆਤਮਾ ਸਾਧ ਸੰਗਤ ਮਿਲ ਸਾਧ ਸੁਹਾਣਾ, ਐਸੇ ਗੁਰਮੁਖ ਜਨਾਂ ਨੇ ਸਾਧ ਸੰਗਤ, ਪੰਚ ਪੂ ਆਤਮਾ ਭਾਵ ਪੰਜ ਭੂਤਾਂ ਦੀ ਸਤੋ ਅੰਸ਼ ਦਾ ਆਤਮ ਨਾਮ ਅੰਤਹਿ ਕਰਨ, ਸਾਧ ਸੰਗਤ ਨਾਲ ਮਿਲ ਕੇ ਉਹਨਾਂ ਇਹਨਾਂ ਸਾਰਿਆਂ ਨੂੰ ਜਿੱਤ ਲਿਆ ਹੈ ਤੇ ਸਾਧ ਸੰਗਤ ਵਿੱਚ ਮਿਲ ਕੇ ਹੀ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਕੇ ਸ਼ੋਭਨੀਕ ਹੋ ਜਾਂਦੇ ਹਨ। ਸਹਿਜ ਸਮਾਧ ਨਾ ਆਵਣ ਜਾਣਾ, ਜਿਹੜੇ ਗੁਰਮੁਖ ਜਾਣੇ ਹਨ ਉਹ ਫਿਰ ਸਹਿਜ ਸਮਾਧੀ ਦੇ ਵਿੱਚ ਟਿਕ ਜਾਂਦੇ ਆ, ਨਾ ਆਵਣ ਜਾਣਾ ਉਹਨਾਂ ਦਾ ਜੰਮਣਾ ਮਰਨਾ ਮੁੱਕ ਗਿਆ, ਨਾ ਸੰਸਾਰ ਜਗਤ ਵਿੱਚ ਆਉਂਦੇ ਨੇ ਨਾ ਜਾਂਦੇ ਨੇ, ਭਾਵ ਨਾ ਜੰਮਦੇ ਨੇ ਨਾ ਮਰਦੇ ਨੇ, ਜੰਮਣਾ ਮਰਨਾ ਮੁੱਕ ਗਿਆ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ, ਪ੍ਰਭੂ ਦੇ ਚਰਨਾਂ ਵਿੱਚ ਕਬੂਲ ਹੋ ਗਏ। ਉਹ ਵਾਰ ਸਤਵੀਂ ਦੀ ਪੌੜੀ ਛੇਵੀਂ ਵਿੱਚ ਫੁਰਮਾਨ ਕਰਦਿਆਂ ਹੁਣ ਛੇ ਛੇ ਦਾ ਜ਼ਿਕਰ ਕਰ ਰਹੇ, ਛੇ ਛੇ ਚੀਜ਼ਾਂ ਦੇ ਦ੍ਰਿਸ਼ਟਾਂਤ ਦੇ ਰਹੇ ਹਨ, ਜਿਵੇਂ ਪਿੱਛੇ ਦੋ ਤਿੰਨ ਚਾਰ ਚਾਰ ਚੀਜ਼ਾਂ ਦੇ ਦ੍ਰਿਸ਼ਟਾਂਤ, ਫਿਰ ਪੰਜ ਦੇ, ਹੁਣ ਛੇ ਦਾ ਜ਼ਿਕਰ ਕਰਦੇ ਹਾਂ। ਫਿਰ ਗੁਰਮੁਖ ਜਨਾਂ ਦਾ ਜ਼ਿਕਰ ਗੁਰਮੁਖ ਜਨਾਂ ਦਾ ਹੀ ਕਰਨਾ ਉਹਨਾਂ ਨੇ ਕਿ ਇਹਨਾਂ ਸਾਰਿਆਂ ਤੋਂ ਉੱਚੇ ਉੱਠ ਖਲੋਤੇ, ਬਲਿਹਾਰ ਜਾਈਏ, ਸਦਕੇ ਜਾਈਏ, ਕੁਰਬਾਨ ਭਾਈ ਗੁਰਦਾਸ ਜੀ ਦੇ ਚਰਨਾਂ ਤੇ ਸਿਰ ਚੁੱਕਦਾ ਹੈ ਕਿ ਐਸੀ ਮਹਾਨ ਵਿਦਵਤਾ, ਐਸਾ ਮਹਾਨ ਗਿਆਨ, ਐਸੇ ਵਿਆਖਿਆਕਾਰ ਕੌਣ ਇਸ ਧਰਤੀ ਦੇ ਉੱਤੇ ਪੈਦਾ ਹੋ ਸਕਦਾ? ਦੁਨੀਆਂ ਦੇ ਕਿਸੇ ਮਤ ਮਜ਼ਹਬ ਧਰਮਾਂ ਚ ਐਸੇ ਵਿਦਵਾਨ ਤੇ ਵਿਆਖਿਆਕਾਰ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਮਹਾਨ ਤੱਤ ਦਿੱਤਾ, ਤਾਂ ਹੀ ਭਾਈ ਗੁਰਦਾਸ ਜੀ ਦੀਆਂ ਇਹਨਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ। ਪੰਜਵੇਂ ਪਾਤਸ਼ਾਹ ਨੇ ਚਾਬੀ ਆ ਜਿਹਦੇ ਨਾਲ ਸ਼ਬਦ ਦਾ ਬਾਣੀ ਦਾ ਤਾਲਾ ਖੁੱਲਣਾ। ਤੋ ਸਾਧ ਸੰਗਤ ਫਿਰ ਦਲੀਲਾਂ ਦੇ ਕੇ ਫਰਮਾਨ ਕਰ ਰਹੇ ਹਨ, ਆਓ ਇਸ ਵਾਰ ਸਤਵੀਂ ਦੀ ਛੇਵੀਂ ਪੌੜੀ ਵਿੱਚ। ਛੇ ਰੁੱਤੀ ਕਰ ਸਾਧਨ, ਛੇ ਦਰਸ਼ਨ ਸਾਧੈ ਗੁਰਮਤੀ, ਛੇ ਰਾਸ ਰਸਨਾ ਸਾਧਕੈ ਰਾਗ ਰਾਗਣੀ ਭਾਏ ਭਗਤੀ, ਛੇ ਚਿਰੰਜੀਵੀ ਛੇ ਜਤੀ ਚੱਕਰਵਰਤੀ ਛੇ ਸਾਥ ਜੁਗਤੀ, ਛੇ ਸ਼ਾਸਤਰ ਛੇ ਕਰਮ ਜਿਣ ਛਿਆ ਗੁਰਾਂ ਗੁਰਸੁਰਤ ਨਿਰਤੀ, ਛੇ ਵਰਤਾਰੇ ਸਾਧਕੈ ਛੇ ਸ਼ਕ ਸ਼ਕਤੀ ਪਵਣ ਪਰਤੀ, ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਸੁਰਤੀ। ਸਾਰੀਆਂ ਦਲੀਲਾਂ ਦੇ ਕੇ ਅਖੀਰਲੀ ਤੁਕ ਦੇ ਵਿੱਚ ਫਿਰ ਉਹ ਤੱਤ ਕੱਢਣਗੇ ਕਿ ਸਾਧ ਸੰਗਤ ਵਿੱਚ ਜੁੜ ਕੇ ਹੀ ਗੁਰੂ ਦੇ ਸ਼ਬਦ ਵਿੱਚ ਸਾਡੀ ਸੁਰਤ ਇਕਾਗਰ ਹੋ ਸਕਦੀ ਹੈ। ਪਰ ਦ੍ਰਿਸ਼ਟਾਂਤ ਕੀ ਦਿੰਦੇ ਨੇ? ਕਹਿਣ ਲੱਗੇ ਛੇ ਰੁੱਤੀ ਕਰ ਸਾਧਨ, ਇਹ ਪ੍ਰਮਾਣ ਨੇ, ਇਹ ਦ੍ਰਿਸ਼ਟਾਂਤ ਨੇ ਜਿਹੜੇ ਆਪਾਂ ਵਰਣਨ ਕਰਨੇ ਹਨ, ਅਰਥ ਕਰਨੇ ਹਨ ਇਹਨਾਂ ਦੇ। ਛੇ ਰੁੱਤੀ ਕਰ ਸਾਧਨ, ਛੇ ਦਰਸ਼ਨ ਸਾਧੈ ਗੁਰਮਤੀ। ਕਹਿਣ ਲੱਗੇ ਛੇ ਰੁੱਤਾਂ ਨੇ, ਬਸੰਤ ਗਰੀਖਮ ਪਾਵਸ ਸਿਰ ਸਰਦ ਹਿਮੰਤ, ਇਹਨਾਂ ਸਾਧਨਾਂ ਵਿਖੇ ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਗੁਰਸਿੱਖ ਗੁਰਮੁਖ ਪਿਆਰੇ ਲੈਂਦੇ ਆ। ਔਰ ਨਾਲ ਹੀ ਕੀ ਆਖਣ ਲੱਗੇ? ਕਹਿਣ ਲੱਗੇ ਛੇ ਦਰਸ਼ਨ ਜਿਹੜੇ ਛੇ ਸ਼ਾਸਤਰ ਨੇ, ਸਾਂਖ ਨਿਆਂ ਯੋਗ ਪੁੱਤਰ ਮੀਮਾਂਸਾ ਇਤ ਆਦਿਕ ਵਿਦਾਂਤ। ਕਹਿਣ ਲੱਗੇ ਇਹ ਜਿਹੜੇ ਛੇ ਦੇ ਛੇ ਆ ਉਹਨਾਂ ਸਾਰੇ ਜਿੱਤ ਲਏ ਆ ਗੁਰੂ ਦੇ ਪਿਆਰਿਆਂ ਨੇ। ਸਾਧ ਸੰਗਤ ਗੁਰਮਤ ਦੇ ਉੱਤੇ ਚੱਲ ਕੇ ਇਹਨਾਂ ਛੇ ਰੁੱਤਾਂ ਨੂੰ ਵੀ ਜਿੱਤ ਲਿਆ। ਜਿੱਤ ਲਿਆ ਮਤਲਬ ਇਹਨਾਂ ਛੇ ਰੁੱਤਾਂ ਵਿੱਚ ਵੀ ਜਪਦੇ ਰਹੇ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਉਹ ਜਿਹੜੇ ਛੇ ਸ਼ਾਸਤਰ ਆਦਿਕ ਆ ਉਹਨਾਂ ਨੂੰ ਵੀ ਸਾਧ ਲਿਆ ਗੁਰੂ ਦੀ ਮਤ ਦੇ ਉੱਤੇ ਲੱਗ ਕੇ, ਉਹਨਾਂ ਨੇ ਜਿੱਤ ਲਿਆ ਗੁਰੂ ਦੀ ਮਤ ਦੇ ਪਿੱਛੇ ਤੁਰ ਕੇ ਜਿੱਤ ਲਿਆ ਇਹਨਾਂ ਨੂੰ, ਕਿਉਂਕਿ ਉਹਨਾਂ ਕੋਲ ਗੁਰਮਤ ਆ। ਹੁਣ ਉਹਨਾਂ ਨੂੰ ਕੋਈ ਇੰਨਾ ਸ਼ਾਸਤਰਾਂ ਆਦਿਕਾਂ ਨੂੰ ਪੜ੍ਹਨ ਤੇ ਵਿਚਾਰਨ ਤੇ ਮੱਥੇ ਟੇਕਣ ਦੀ ਕੋਈ ਲੋੜ ਨਹੀਂ। ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਸ਼੍ਰੋਮਣੀ ਗਿਆਨ ਬਖਸ਼ਿਸ਼ ਕਰ ਦਿੱਤਾ ਹੈ। ਹੋਰ ਕਿਸ ਤੋਂ ਅੱਗੇ ਨਿਕਲ ਗਏ ਜੀ ਗੁਰਮੁਖ ਜਨ? ਛੇ ਰਸ ਰਸਨਾ ਸਾਧਕੈ ਰਾਗ ਰਾਗਣੀ ਭਾਏ ਭਗਤੀ। ਛੇ ਰਸ ਜਿਹੜੇ ਜੀਵ ਦੇ ਆਪਾਂ ਜਿਹੜੇ ਭੋਜਨ ਗਿਣਦੇ ਨਾ, 36 ਪ੍ਰਕਾਰ ਦੇ ਭੋਜਨ, ਜਿਹੇ ਪ੍ਰਸਾਦ 36 ਹੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਵਾਹੇ, ਉਹਦੇ ਮੁੱਖ ਰੂਪ ਵਿੱਚ ਛੇ ਰਸ ਆ। ਤੇ ਛਿਆਂ ਰਸਾਂ ਤੋਂ ਅੱਗੇ ਫਿਰ ਉਹ 36 ਪ੍ਰਕਾਰ ਦੇ ਭੋਜਨ ਬਣਦੇ ਆ। ਉਹ ਜਿਹੜੇ ਜੀਵ ਦੇ ਛੇ ਰਸ ਨੇ ਉਹਨਾਂ ਨੂੰ ਵੀ ਸਾਧ ਲਿਆ ਗੁਰਮੁਖਾਂ ਨੇ, ਅੱਗੇ ਨਿਕਲ ਗਏ। ਜਵਾਨ ਦੇ ਚਸਕਿਆਂ ਦੇ ਅਧੀਨ ਨਹੀਂ ਰਹਿ ਗਏ ਉਹ, ਖੱਟਾ ਮਿੱਠਾ ਕਸੈਲਾ ਕੌੜਾ ਤਿੱਖਾ ਤੇ ਸਲੂਣਾ। ਸਲੂਣਾ ਦਾ ਮਤਲਬ ਹੈ ਲੂਣ ਵਾਲਾ। ਇਹ ਛੇ ਰਸ ਨੇ ਸਾਧ ਸੰਗਤ ਜਿਹੜੇ ਸਾਡੀ ਜ਼ਬਾਨ ਚੱਖਦੀ ਹੈ। ਇਹਨਾਂ ਤੋਂ ਹੀ ਅਗਾਂਹ ਫਿਰ ਕਈ ਤਰ੍ਹਾਂ ਦੇ ਰਸ ਮਿਲਾ ਮਿਲਾ ਕੇ ਇੱਕ ਦੂਜੇ ਨਾਲ 36 ਪ੍ਰਕਾਰ ਦੇ ਭੋਜਨ ਬਣਦੇ ਆ। ਫਿਰ ਸੁਣ ਲੈਣੇ ਛੇ ਰਸ, ਖੱਟਾ ਮਿੱਠਾ ਕਸੈਲਾ ਕੌੜਾ ਤਿੱਖਾ ਤੇ ਸਲੂਣਾ ਲੂਣ ਵਾਲਾ। ਇਹ ਸਾਰੇ ਦੇ ਸਾਰੇ ਉਹਨਾਂ ਨੇ ਸਾਧ ਲੀਤੇ ਛੇ ਰਾਗ। ਇਹਨਾਂ ਤੋਂ ਵੀ ਮਹਾਨ ਅੱਗੇ ਨਿਕਲ ਗਏ, ਸਭ ਰਾਗ ਰਾਗਣੀਆਂ ਤੋਂ ਅੱਗੇ ਨਿਕਲ ਗਏ। ਖਸਤ ਰਾਗ ਉਨ ਗਾਏ ਸੰਗ ਰਾਗਨੀ ਤੀਸ, ਸਭੈ ਪੁੱਤਰ ਰਾਗਨ ਕੇ 18 10 20। ਆਇਆ ਨਾ ਰਾਗਮਾਲਾ ਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ। ਤੋ ਸਾਧ ਸੰਗਤ ਅਖੀਰ ਤੇ ਜੋ ਰਾਗਮਾਲਾ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਉਹਦੇ ਚ ਵਚਨ ਆ ਕੇ ਖਸ਼ਟ ਰਾਗ ਉਨ ਗਾਏ। ਖਸ਼ਟ ਰਾਗ ਛੇ ਰਾਗ, ਮੁੱਖ ਰੂਪ ਦੇ ਵਿੱਚ ਸੰਸਾਰ ਵਿੱਚ ਰਾਗ ਛੇ ਆ, ਜਿਨ੍ਹਾਂ ਦੁਆਰਾ ਰੱਬ ਦੇ ਪਿਆਰੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਆ। ਕਿਹੜੇ ਕਿਹੜੇ? ਭੈਰੋਂ, ਮਾਲ ਕੌਸਕ, ਹਿੰਡੋਲ, ਦੀਪਕ, ਸ੍ਰੀ ਰਾਗ ਤੇ ਮੇਘ ਰਾਗ। ਸਾਧ ਸੰਗਤ ਇਹ ਛੇ ਮੁੱਖ ਰੂਪ ਦੇ ਵਿੱਚ ਰਾਗ ਹਨ, ਖਸ਼ਟ ਰਾਗ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਮਾਲਾ ਵਿੱਚ ਜ਼ਿਕਰ ਕੀਤਾ ਨਾ, ਕਿਤੇ ਸਮਾਂ ਮਿਲਿਆ ਤੇ ਰਾਗਮਾਲਾ ਦੀ ਵਿਆਖਿਆ ਆਪਾਂ ਕਰਾਂਗੇ। ਤੋ ਸਾਧ ਸੰਗਤ ਜਿਹੜੇ ਛੇ ਰਾਗ ਨੇ ਧਿਆਨ ਨਾਲ ਸੁਣਨਾ, ਮੁੱਖ ਰੂਪ ਵਿੱਚ ਪ੍ਰਧਾਨ ਨੇ ਜਿਹੜੇ ਉਹ 6 ਰਾਗ ਨੇ, ਇੱਕ ਰਾਗ ਦੀਆਂ 5-5 ਪਤਨੀਆਂ ਔਰ ਸਾਧ ਸੰਗਤ ਇੱਕ ਰਾਗ ਦੇ 8-8 ਪੁੱਤਰ ਨੇ। ਹੁਣ ਕਿਤਨੇ ਹੋ ਗਏ ਧਿਆਨ ਨਾਲ ਸੁਣਨਾ। ਅਖੀਰਲੀਆਂ ਪੰਕਤੀਆਂ ਦਾਸ ਆਪ ਜੀ ਨਾਲ ਸਾਂਝੀਆਂ ਕਰ ਦਿੰਦਾ, ਜਿਵੇਂ ਸ਼ੁਰੂ ਚ ਆਖਿਆ ਨਾ, ਰਾਗ ਏਕ ਸੰਗ ਪੰਚ ਬਰੰਗਣ। ਰਾਗ ਏਕ, ਇੱਕ ਮੁੱਖ ਰਾਗ, ਸੰਗ ਪੰਚ ਬਰੰਗਣ, 5-5 ਇੱਕ ਦੀਆਂ ਘਰ ਵਾਲੀਆਂ ਹੈ ਤੇ 8-8 ਉਹਨਾਂ ਦੇ ਪੁੱਤਰ ਆ। ਬਹੁਤਾ ਵਿਸਥਾਰ ਦਾਸ ਨੇ ਨਹੀਂ ਕਰਨਾ, ਆਖਰੀ ਪੰਕਤੀਆਂ ਚ ਤੁਹਾਨੂੰ ਪਤਾ ਲੱਗ ਜਾਏਗਾ। 6 ਮੁੱਖ ਰਾਗ ਹੋ ਗਏ, ਭੈਰੋ, ਮਾਲ ਕੌਸ਼ਕ, ਹਿੰਡੋਲ, ਦੀਪਕ, ਸ੍ਰੀ ਰਾਗ ਤੇ ਮੇਘ ਰਾਗ। ਤੋ ਸਾਧ ਸੰਗਤ, ਹੁਣ 6 ਰਾਗਾਂ ਦੇ ਪੁੱਤਰ ਕਿੰਨੇ ਹੋ ਗਏ? ਇੱਕ ਦੇ 8 ਨੇ ਨਾ, 6-8 48 48 ਪੁੱਤਰ ਹੋ ਗਏ ਉਹਨਾਂ ਦੇ। ਤੇ ਪਤਨੀਆਂ ਕਿੰਨੀਆਂ ਹੋ ਗਈਆਂ? ਇੱਕ ਦੀਆਂ 5 ਨੇ, 6-5 30 ਪਤਨੀਆਂ ਹੋ ਗਈਆਂ। ਖਸ਼ਟ ਰਾਗ ਉਨ ਗਾਏ, ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲਿਆਂ ਨੇ ਕਹਿੰਦੇ 6 ਮੁੱਖ ਰੂਪ ਵਿੱਚ ਰਾਗ ਗਾਏ, ਸੰਗ ਰਾਗਨੀ 30 ਕਹਿਣ ਲੱਗੇ ਉਹਨਾਂ 6 ਰਾਗਾਂ ਦੇ ਨਾਲ ਰਾਗਣੀਆਂ ਉਹਨਾਂ ਦੀਆਂ ਕਿੰਨੀਆਂ? 30 ਹੁਣ 6 ਰਾਗ ਤੇ 30 ਘਰ ਵਾਲੀਆਂ 36 ਹੋ ਗਏ। ਖਸ਼ਟ ਰਾਗ ਉਨ ਗਾਏ, ਸੰਗ ਰਾਗਨੀ 30 ਸਭੈ ਪੁੱਤਰ ਰਾਗਨ ਕੇ, ਇਹ ਸਾਰੇ ਦੇ ਸਾਰੇ ਹੁਣ ਰਾਗਾਂ ਦੇ ਪੁੱਤਰ ਨੇ। ਕਿਤਨੇ? 18-10-20 18-10-18-10-28-20-28-20-48 ਹੋ ਗਈ ਸਾਧ ਸੰਗਤ। 6 ਮੁੱਖ ਰਾਗ ਤੇ 30 ਉਹਨਾਂ ਦੀਆਂ ਘਰ ਵਾਲੀਆਂ ਤੇ 48 ਉਹਨਾਂ ਦੇ ਪੁੱਤਰ, ਇਹ 84 ਰਾਗ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਬਣਦੇ ਨੇ। ਭਾਵੇਂ ਇਹਨਾਂ ਤੋਂ ਇਲਾਵਾ ਰਾਗ ਬੇਅੰਤ ਹੋਰ ਵੀ ਨੇ, ਪਰ ਸਾਧ ਸੰਗਤ ਮੁੱਖ ਰੂਪ ਦੇ ਵਿੱਚ ਜਿਹੜੇ ਇਹ ਗਾਏ ਜਾਂਦੇ ਆ ਸੰਸਾਰ ਜਗਤ ਦੇ ਵਿੱਚ, ਇਹਨਾਂ 84 ਰਾਗਾਂ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਜੀ ਨੇ ਰਾਗ ਮਾਲਾ ਦੇ ਵਿੱਚ ਕੀਤਾ ਹੈ। ਇਹ ਕੇਵਲ ਟੂਕ ਮਾਤਰ ਦਾਸ ਬੇਨਤੀ ਕਰ ਰਿਹਾ ਸੀ, ਹੁਣ ਬਚਨ ਸੁਣਿਓ। ਕਹਿਣ ਲੱਗੇ, ਰਾਗ ਰਾਗਣੀ ਭਾਏ ਭਗਤੀ, ਪਰਮੇਸ਼ਰ ਦੇ ਪਿਆਰੇ ਇਹਨਾਂ 6 ਰਾਗਾਂ ਦੁਆਰਾ ਵੀ, ਜਿਹੜੇ ਮੁੱਖ ਰਾਗ ਨੇ ਉਹਨਾਂ ਦੁਆਰਾ ਵੀ ਪਰਮਾਤਮਾ ਦੀ ਪ੍ਰੇਮਾ ਭਗਤੀ ਹੀ ਕਰਦੇ ਹਨ, ਤੇ ਪ੍ਰੇਮਾ ਭਗਤੀ ਕਰਕੇ ਉਹ ਫਿਰ ਉਸ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ। 6 ਚਿਰੰਜੀਵੀ 6 ਜਤੀ, ਚੱਕਰਵਰਤੀ 6 ਸਾਥ ਜੁਗਤੀ। 6 ਚਿਰੰਜੀਵ ਲੋਕ ਗਿਣੇ ਗਏ ਆ, ਕੁਛ ਕਦੇ ਦਾਸ ਜ਼ਿਕਰ ਕਰ ਦਿੰਦਾ, ਜਿਵੇਂ ਕਾਕ ਭਸੋਂਡਿਆ, ਲੋਮਸ ਆਦਿਕ ਆ, ਭਾਵੇਂ ਪੁਰਾਤਨ ਇਤਿਹਾਸ ਨੇ, ਪੁਰਾਤਨ ਮੰਨੀਆਂ ਹੋਈਆਂ ਗੱਲਾਂ ਨੇ। 6 ਜਤੀ ਮੰਨੇ ਗਏ ਆ, ਕਿ ਇਹ 6 ਜਿਹੜੇ ਆ ਜਤੀ ਹੋਏ ਆ, ਜਿਵੇਂ ਦਾਸ ਕੁਛ ਬੇਨਤੀ ਕਰਦੇ, ਜਿਵੇਂ ਹਨੂਮਾਨ ਆ, ਲਛਮਣ ਆ, ਗੋਰਖ ਆਦਿਕ ਆ, ਇਹਨਾਂ ਨੂੰ ਜਤੀ ਮੰਨਿਆ ਗਿਆ। ਪਰ ਜਿਹੜੇ ਗੁਰਮੁਖ ਜਾਣੇ ਆ ਸਾਧ ਸੰਗਤ, ਉਹਨਾਂ ਦੇ ਪਾਸ ਗੁਰੂ ਦੀ ਦੱਸੀ ਜਿਹੜੀ ਪਰਮੇਸ਼ਰ ਦੇ ਨਾਮ ਸਿਮਰਨ ਦੀ ਜੁਗਤ ਆ, ਉਹ ਉਸੇ ਨੂੰ ਹੀ ਅਪਣਾਉਂਦੇ ਆ। ਸਮਝ ਲਓ, ਇਹਨਾਂ 6 ਜਤੀਆਂ ਤੋਂ 6 ਚਿਰੰਜੀਵੀ ਵੀ ਆ ਜਿਹੜੇ, ਤੇ 6 ਚੱਕਰ ਆਦਿਕ ਵੀ ਜਿਹੜੇ ਪ੍ਰਾਣਾਯਾਮ ਜੋਗੀਆਂ ਆਦਿਕਾਂ ਵਾਲੇ ਆ, ਉਹਨਾਂ ਸਾਰਿਆਂ ਤੋਂ ਪਰਮੇਸ਼ਰ ਦੇ ਪਿਆਰੇ ਅੱਗੇ ਨਿਕਲ ਗਏ ਹਨ। ਭਾਵ ਇਹਨਾਂ ਨਾਲ ਗੁਰਮੁਖਾਂ ਦਾ, ਗੁਰੂ ਦੇ ਸਿੱਖਾਂ ਦਾ ਕੋਈ ਸੰਬੰਧ ਨਹੀਂ ਹੈ ਕਿ ਲਛਮਣ ਤੇ ਗੋਰਖ ਤੇ ਹਨੂਮਾਨ ਚ ਕਿੰਨੀ ਤਾਕਤ ਹੈ, ਕੈਸੇ ਜਤੀ ਹਨ, ਜੋਗੀ ਕਿਵੇਂ 6 ਪ੍ਰਾਣਾਯਾਮ ਦੇ ਸਾਧਨ ਕਰਦੇ ਹਨ, ਕੌਣ ਚਿਰੰਜੀਵੀ ਕਾਗ ਭਸੁੰਡ ਤੇ ਲੋਮ ਸਾਧਕ ਹਨ। ਭਾਵ ਗੁਰਸਿੱਖ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ, ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਕੇ ਤੇ ਸਾਰਿਆਂ ਤੋਂ ਉੱਚੀ ਅਵਸਥਾ ਉਹਨੇ ਪ੍ਰਾਪਤ ਕਰ ਲਈ ਹੈ, ਸਾਰੇ ਪਿੱਛੇ ਰਹਿ ਗਏ ਉਹਨਾਂ ਦੇ। ਸਤਿਗੁਰੂ ਨੇ ਏਡੇ ਵੱਡੇ ਪਾਰ ਉਪਕਾਰ ਸਾਡੇ ਤੇ ਕੀਤੇ, ਵੀ ਇਹ ਜਤੀ ਸਤੀ ਆਦਿਕ ਜਿਤਨੇ ਚਿਰੰਜੀਵ ਤੇ ਜੋਗੀ ਆਦਿਕ, ਇਹਨਾਂ ਦੀ ਸਾਰੀ ਜਿਹੜੀ ਬਿਰਤੀ ਹੈ, ਇਹ ਪਰਮਾਤਮਾ ਵਿੱਚ ਲੀਨ ਨਹੀਂ ਸੁਰਤ ਇਹਨਾਂ ਦੀ ਹੋ ਸਕੀ, ਪਛਾਣ ਹੈ। ਸਤਿਗੁਰ ਕਹਿੰਦੇ, ਮੈਂ ਆਪਣੇ ਗੁਰਸਿੱਖ ਨੂੰ ਰੱਬ ਵਿੱਚ ਲੀਨ ਕਰ ਦੇਣਾ, ਮੈਂ ਆਪਣੇ ਗੁਰਸਿੱਖ ਨੂੰ ਆਪਣੇ ਵਰਗਾ ਬਣਾਉਣਾ, ਆਪਣੇ ਵਰਗਾ। ਜੈਸਾ ਗੁਰੂ ਤੈਸਾ ਗੁਰਸਿੱਖ, ਗੁਰ ਚੇਲਾ ਚੇਲਾ ਗੁਰ ਸੰਧਾ, ਗੁਰੂ ਚੇਲਾ ਤੇ ਚੇਲਾ ਗੁਰੂ ਰੂਪ ਬਣਾ ਦੇਣਾ, ਇਹ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ। ਭਾਵੇਂ ਏਡੀ ਉੱਚੀ ਅਵਸਥਾ ਹੈ, ਇਹ ਵੱਖਰੀ ਬਾਤ ਹੈ ਕਿ ਅੱਜ ਅਸੀਂ ਮੜੀਆਂ ਮਸਾਣਾ ਕਬਰਾਂ ਤੇ ਇਹਨਾਂ ਜੋਗੀਆਂ ਤੇ ਹੋਰ ਕਰਮ ਕਾਂਡਾਂ ਦੇ ਵਿੱਚ ਭਾਵੇਂ ਅਜੇ ਵੀ ਆਪਾਂ ਗਲਤਾਨ ਹਾਂ, ਪਰ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਸਾਰਿਆਂ ਤੋਂ ਉੱਚੀ ਅਵਸਥਾ ਦੀ ਬਖਸ਼ਿਸ਼ ਕੀਤੀ ਹੈ। ਫਿਰ ਬਚਨ ਸੁਣਨੇ, ਕਹਿਣ ਲੱਗੇ, 6 ਸ਼ਾਸਤਰ 6 ਕਰਮ ਜਿਣ, 6 ਗੁਰਾਂ ਗੁਰਸੁਰਤ ਨਿਰਤੀ। ਜਿਹੜੇ 6 ਸ਼ਾਸਤਰ ਨੇ ਦਾਸ ਨੇ, ਜਿਵੇਂ ਪਿੱਛੇ ਉਹਨਾਂ 6 ਸ਼ਾਸਤਰਾਂ ਦਾ ਜ਼ਿਕਰ ਵੀ ਕੀਤਾ ਹੈ, ਕਿ ਕਿਹੜੇ ਕਿਹੜੇ ਉਹ ਛੇ ਸ਼ਾਸਤਰ ਹਨ, ਸਾਂਖ, ਨਿਆਂ, ਯੋਗ, ਉੱਤਰ, ਮੀਮਾਂਸਾ, ਵੇਦਾਂਤ, ਇਤ ਆਦਿਕ। ਤੇ ਸਾਧ ਸੰਗਤ, ਇਹ ਸਾਰੇ ਦੇ ਸਾਰੇ ਜਿਹੜੇ ਨੇ ਛੇ ਸ਼ਾਸਤਰ ਤੇ ਛੇ ਕਰਮ, ਹੋਮ, ਜਪ, ਸੰਧਿਆ, ਇਸ਼ਨਾਨ, ਅਥਿਤੀ ਪੂਜਾ, ਦੇਵ ਅਰਚਾ, ਇਹ ਸਨਾਤਨੀ ਮਤ ਦੇ ਨੇ, ਹਿੰਦੂ ਮਤ ਦੇ ਇਤ ਆਦਿਕ ਆ। ਇਹਨਾਂ ਸਾਰਿਆਂ ਨੂੰ ਜਿੱਤ ਕੇ ਜਿਹੜੇ ਗੁਰਮੁਖ ਜਾਣੇ ਆ, ਸਾਧ ਸੰਗਤ ਆਪਣੀ ਸੁਰਤ ਨੂੰ ਇੱਕ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੋੜੀ ਛੱਡਦੇ ਆ, ਆਪਣੇ ਗੁਰੂ ਦੇ ਚਰਨਾਂ ਚ ਆਣ ਕੇ ਉਸ ਸੁਰਤ ਨੂੰ ਜੋੜ ਕੇ ਸ਼ਬਦ ਵਿੱਚ ਆਨੰਦ ਮਾਣਦੇ, ਖੁਸ਼ੀਆਂ ਤੇ ਖੇੜੇ ਮਾਣਦੇ ਹਨ। ਛੇ ਵਰਤਾਰੇ ਸਾਧਕ, ਛੇ ਸ਼ੱਕ ਛੱਤੀ ਪਵਨ ਭਰਤੀ। ਛੇ ਵਰਤਾਰੇ ਇਹ ਜਗ ਆਦਿਕ, ਇਹ ਸਿੱਧ ਲੋਕਾਂ ਦੇ ਆ, ਜੋਗੀ ਲੋਕਾਂ ਦੇ ਵੀ ਹਨ। ਇਹ ਕਹਿਣ ਲੱਗੇ ਇਹਨੇ ਸਾਰੇ ਦੇ ਸਾਰੇ ਜਿਹੜੇ ਛੇ ਵਰਤਾਰੇ ਆ ਤੇ ਛੱਤੀ ਅਗਾਂਹ ਇਹਨਾਂ ਦੇ ਕਰਮ ਕਾਂਡ, ਇਹਨਾਂ ਸਾਰਿਆਂ ਪਖੰਡਾਂ ਵੱਲੋਂ ਤੇ ਕਰਮ ਕਾਂਡਾਂ ਵੱਲੋਂ ਸੰਖੇਪ ਦੇ ਵਿੱਚ ਹੀ ਦਾਸ ਬੇਨਤੀ ਕਰਦੇ, ਇਹਨਾਂ ਵੱਲੋਂ ਗੁਰਮੁਖ ਜਨਾਂ ਨੇ, ਸਾਧੂਆਂ ਨੇ, ਪਰਮੇਸ਼ਰ ਦੇ ਪਿਆਰਿਆਂ, ਗੁਰੂ ਦੇ ਸਿੱਖਾਂ ਨੇ ਆਪਣੀ ਸੁਰਤ ਨੂੰ ਪਰਤਾ ਲਿਆ। ਭਾਵ ਹੁਣ ਉਧਰਲੇ ਪਾਸੇ ਜਿਹੜੇ ਗੁਰਸਿੱਖ ਪਿਆਰੇ ਨੇ, ਇਹਨਾਂ ਵਾਲੇ ਪਾਸੇ ਆਪਣੀ ਬਿਰਤੀ ਨੂੰ ਨਹੀਂ ਲੈ ਕੇ ਜਾਂਦੇ। ਇਹ ਜਿਹੜੀਆਂ ਜੋਗੀਆਂ ਆਦਿਕਾਂ ਦੀਆਂ ਉਰਮੀਆਂ ਹਨ, ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇੱਥੇ ਕੀਤਾ। ਛੇ ਸ਼ੱਕ ਸ਼ਕਤੀ ਪਵਨ ਧਰਤੀ, ਜਾਇਤੇ ਸਥੀ ਅਤੇ ਵਰਦ ਅਤੇ ਪ੍ਰਣਮਤੇ ਖੀ ਅਤੇ ਵਿਨਸਤੇ, ਇਹਨਾਂ ਸਾਰਿਆਂ ਆਦਿਕਾਂ ਚੱਕਰਾਂ ਨੂੰ ਸਾਧ ਲੈਂਦੇ ਆ ਜਿਹੜੇ ਗੁਰਮੁਖ ਜਾਣੇ ਆ। ਭਾਵੇਂ ਇਹਨਾਂ ਜੋਗੀਆਂ ਦੇ ਅੱਗੇ ਇਹਨਾਂ ਦੀ ਵਿਚਾਰ ਕਰੀਏ ਤੇ ਬਹੁਤ ਲੰਬੀ ਇਹਨਾਂ ਦਾ ਇੱਕ ਇੱਕ ਦਾ ਕੀ ਅਰਥ ਹੈ, ਪਰ ਸਿੱਖ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਦਾਸ ਦੇ ਕਹਿਣ ਦਾ ਭਾਵ ਕਿ ਇਹ ਜੋਗੀਆਂ ਦੇ ਸਾਧਨਾਂ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਤੇ ਜ਼ਿਕਰ ਕਰਨ ਦਾ ਮਤਲਬ ਹੈ ਕਿ ਗੁਰਸਿੱਖ ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਗਿਆ ਹੈ, ਗੁਰਸਿੱਖ ਇਹਨਾਂ ਸਾਰਿਆਂ ਤੋਂ ਅਗਾਂਹ ਜਾ ਚੁੱਕਿਆ, ਕਿਉਂਕਿ ਉਹਦਾ ਸੰਬੰਧ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਪ੍ਰੀਤਮ ਦੇ ਘਰ ਤੱਕ, ਸੱਚ ਖੰਡ ਵਸਿਆ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਉੱਥੇ ਤੱਕ ਪਹੁੰਚ ਗਿਆ ਹੈ ਗੁਰਸਿੱਖ। ਇਸ ਲਈ ਇਹ ਸਾਰੀਆਂ ਚੀਜ਼ਾਂ, ਸਾਧ ਸੰਗਤ ਤੱਤ ਦੀ ਗੱਲ ਹੈ, ਇਹ ਸਾਰੀਆਂ ਚੀਜ਼ਾਂ ਥੱਲੇ ਹੀ ਰਹਿ ਗਈਆਂ, ਭਾਵੇਂ ਉਹ ਹਿੰਦੂ ਮਤ ਦੀਆਂ, ਸਨਾਤਨੀ ਮਤ ਦੀਆਂ, ਭਾਵੇਂ ਉਹ ਕਿਸੇ ਹੋਰ ਜੋਗੀਆਂ ਤੇ ਗੋਰਖਨਾਥ ਤੇ ਸਿੱਧਾਂ ਦੀਆਂ ਬਾਤਾਂ, ਇਹ ਸਭ ਕੁਛ ਥੱਲੇ ਰਹਿ ਗਿਆ। ਸਾਧ ਸੰਗਤ ਗੁਰ ਸ਼ਬਦ ਸੁਰਤੀ, ਆ ਗਈ ਨਾ ਗੱਲ ਅਖੀਰਲੀ ਪੰਕਤੀ ਚ, ਕਹਿੰਦੇ ਸਾਧ ਸੰਗਤ ਵਿੱਚ ਜਿਹੜੇ ਗੁਰਮੁਖ ਜਾਣੇ ਆ, ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਵਿੱਚ ਹੀ ਉਹ ਪ੍ਰੀਤ ਕਰਦੇ ਆ, ਗੁਰੂ ਦੇ ਸ਼ਬਦ ਨਾਲ ਹੀ ਉਹ ਪਿਆਰ ਤੇ ਸਾਂਝ ਪਾਉਂਦੇ ਆ, ਤਾਂ ਕਰਕੇ ਉਹ ਉੱਚ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਗੁਰਮੁਖ ਜਨ, ਗੁਰੂ ਦੇ ਸਿੱਖ ਸੰਤ ਜਨ ਸਭ ਤੋਂ ਉੱਤਮ ਇਸੇ ਕਰਕੇ ਉਹ ਗਿਣੇ ਗਏ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕਾ ਕੌਣ ਜਾਣਿਆ ਭੇਦ, ਤੱਤ ਦੀ ਗੱਲ ਆ ਕੇ ਵੀ ਨਾਨਕ ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਦੇ ਅੱਗੇ ਤੇ ਆਦੇਸ਼ ਹੀ ਆਦੇਸ਼ ਹੈ। ਸੰਤ ਸਾਧੂ ਨਾਮ ਸਿਮਰਨ ਦੀ ਕਮਾਈ ਵਾਲੇ ਦੇ ਅੱਗੇ ਆਦੇਸ਼ ਹੀ ਆਦੇਸ਼, ਉਹਦੇ ਅੱਗੇ ਨਮਸਕਾਰ ਹੀ ਨਮਸਕਾਰ ਹੈ। ਉਹਦੇ ਜੀਵਨ ਦਾ ਭੇਦ ਨਹੀਂ ਪਾਇਆ ਜਾ ਸਕਦਾ, ਜਿਵੇਂ ਪਰਮਾਤਮਾ ਦਾ ਭੇਦ ਨਹੀਂ ਪਾਇਆ ਜਾ ਸਕਦਾ, ਜਿਵੇਂ ਗੁਰੂ ਦੀ ਮਹਿਮਾ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਇੱਦਾਂ ਗੁਰੂ ਦੇ ਪਿਆਰੇ ਵੀ ਮਹਾਨ ਤੇ ਪਰਮੇਸ਼ਰ ਵਿੱਚ ਲੀਨਤਾ ਪ੍ਰਾਪਤ ਕਰਕੇ ਉੱਤਮ ਜੀਵਨ ਵਾਲੇ ਬਣ ਜਾਂਦੇ ਹਨ।